ਰੱਖੋ ਆਪਣੇ ਸ਼ਰਨ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਛੂ ਨ ਜਾਨਾ ਨੀਚ ਮੂਰਖ ਰੇ ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਉਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ ਹਮ ਅਵਗੁਣ ਕਰਹੇ ਅਸੰਖ ਨੀਤ ਤੁਮ ਨਿਰਗੁਣ ਦਾਤਾ ਰੇ ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਛ ਦਇਆ ਧਾਰ ਹਮ ਅਕਿਰਤ ਘਨਾਰੇ ਲਾਗ ਪਰੇ ਤੇਰੇ ਦਾਨ ਸਿਉਂ ਨਹਿ ਚਿਤ ਖਸ ਮਾਰੇ ਤੁਜਤੇ ਬਾਹਰ ਕਿਛ ਨਹੀਂ ਸਭ ਕਾਟਨ ਹਾਰੇ ਕਹੋ ਨਾਨਕ ਸ਼ਰਨ ਦਇਆਲ ਗੁਰ ਲੇਹੋ ਮੁਗਦ ਉਧਾਰੇ ਦਿੱਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਬਖਿਆਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਬਖਿਆਨ ਹਲਤ ਪਲਤ ਦੇ ਰਾਖੇ ਤਖਤ ਚਵਰ ਛਤਰ ਦੇ ਮਾਲਕ ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੀ ਗੁਰੂ ਨਿਵਾਜੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਗੁਰਫਤਿਹ ਦੀ ਸਾਂਝ ਪਾਓ ਔਰ ਰਸਨਾ ਨੂੰ ਕਰੋ ਪਵਿੱਤਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਮਾਈ ਭਾਈ ਸਰਬੱਤ ਸੰਗਤਾਂ ਜੋ ਆਪੋ ਆਪਣੇ ਅਲਝੇਵਿਆਂ ਨੂੰ ਤਿਆਗ ਕੇ ਸਤਿਗੁਰੂ ਦੀ ਹਜ਼ੂਰੀ ਦੇ ਅੰਦਰ ਪੁੱਜਦੇ ਹੋ ਬਹੁਤ ਬੜਭਾਗੀ ਹੋ। ਸਤਿਗੁਰੂ ਪਾਤਸ਼ਾਹ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਵਿਮਾਨ ਹੋ ਕਰਕੇ ਹੁਣੇ ਹੀ ਦਾਸ ਤੋਂ ਪਹਿਲਾਂ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਅਤੇ ਤਿਨ੍ਹਾਂ ਦੇ ਸਾਥੀਆਂ ਪਾਸੋਂ ਬਹੁਤ ਰਸ ਪਿੰਨਾ ਸ਼ਬਦ ਕੀਰਤਨ ਜਾਂ ਤੂੰ ਬੇਰਹਿ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਝ ਸਭ ਕਿਸ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਆਪ ਸੰਗਤਾਂ ਕੀਰਤਨ ਸਰਵਨ ਕਰ ਰਹੇ ਸੋਂ। ਸਤਿਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਗੁਰੂ ਕੀ ਸੰਗਤ ਵੱਡਿਆਂ ਭਾਗਾਂ ਉੱਤਮ ਭਾਗਾਂ ਚੰਗੀਆਂ ਕਰਮਾਂ ਕਰਕੇ ਹੋਣੀ ਦਰਸਾਈ ਹੈ। ਇਸ ਲਈ ਆਪ ਸਾਰੇ ਹੀ ਬਹੁਤ ਬਦਭਾਗੀ ਹੋ। ਸੰਸਾਰ ਦੇ ਅੰਦਰ ਗੁਰਸੰਗਤ ਜੀ ਹਰ ਮਨੁੱਖ ਆਪਣੇ ਆਪ ਨੂੰ ਕੋਈ ਵੀ ਕਰਮ ਕਰਦਾ ਭਵੇਂ ਕਹਿੰਦਾ ਹੈ ਵੀ ਮੈਂ ਬਦਭਾਗੀ ਹਾਂ, ਮੈਂ ਚੰਗੇ ਕਰਮਾਂ ਵਾਲਾ, ਮੇਰੇ ਉੱਤਮ ਕਰਮ ਹਨ, ਮੇਰੇ ਉੱਤਮ ਭਾਗ ਹਨ। ਪਰ ਜਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੇਨਤੀ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਅਸੀਂ ਪੁੱਛੀਏ ਵੀ ਸਤਿਗੁਰੂ ਸਾਹਿਬ ਜੀ ਸੰਸਾਰ ਦੇ ਅੰਦਰ ਕੌਣ ਉੱਤਮ ਕਰਮਾਂ ਵਾਲਾ ਹੈ, ਧੰਨਤਾ ਯੋਗ ਕਿਹਦੇ ਭਾਗ ਨੇ, ਕੌਣ ਵਡਭਾਗੀ ਹੈ, ਤੋਂ ਮੇਰੇ ਸਤਿਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਵਚਨ ਕੀਤੇ ਹਨ। ਪਹਿਲਾਂ ਸਤਿਗੁਰੂ ਜੀ ਨੇ ਜਿਨ੍ਹਾਂ ਨੂੰ ਗੁਰੂ ਪਿਆਰਿਆਂ ਦੀ ਸਾਧੂ ਜਨਾਂ ਦੀ ਚੰਗੀ ਕਮਾਈ ਵਾਲਿਆਂ ਦੀ ਸੰਗਤ ਹੁੰਦੀ ਆ ਉਹਨਾਂ ਨੂੰ ਵੀ ਸਤਿਗੁਰੂ ਨੇ ਬਾਣੀ ਦੇ ਅੰਦਰ ਵਡਭਾਗੀ ਕਿਹਾ। ਆਪਾਂ ਹਰ ਰੋਜ਼ ਪੜ੍ਹਦੇ ਹਾਂ ਗੁਰੂ ਕੀਆਂ ਪੰਗਤੀਆਂ, ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਵੰਸ਼ੈ ਜਿਨ ਹਰ ਨਾਮ ਹਿਰਦੈ ਪਰੋਈ। ਦੂਸਰਾ, ਗੁਰਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਦੇ ਦਰਸ਼ਨ, ਸਤਿਗੁਰੂ ਦਾ ਮਿਲਾਪ ਵੀ ਵੱਡਿਆਂ ਭਾਗਾਂ ਕਰਕੇ ਹੋਣਾ ਦੱਸਿਆ ਹੈ। ਜਿੰਨੇ ਕਮਾਈ ਭਾਈ ਚੱਲ ਕੇ ਗੁਰੂ ਪਾਤਸ਼ਾਹ ਦੇ ਹਰ ਰੋਜ਼ ਦੀਦਾਰ ਕਰਦੇ ਹੋ, ਗੁਰੂ ਕੀ ਸੰਗਤ ਕਰਦੇ ਹੋ, ਆਪ ਵੀ ਬਹੁਤ ਵਡਭਾਗੀ ਹੋ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੀ ਪਵਿੱਤਰ ਅੰਮ੍ਰਿਤ ਵਚਨ ਹਨ, ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ। ਹਜ਼ੂਰ ਕਹਿੰਦੇ ਨੇ ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮੈਂ ਪਾਇਆ। ਹਜ਼ੂਰ ਬਾਣੀ 'ਚ ਕਹਿੰਦੇ ਨੇ ਬਿਨ ਭਾਗਾਂ ਸਤਿਗੁਰ ਨਾ ਮਿਲੈ, ਘਰ ਬੈਠਿਆਂ ਨਿਕਟ ਨਿਤ ਪਾਸ। ਜੇ ਚੰਗੇ ਕਰਮ ਨਹੀਂ, ਚੰਗੇ ਭਾਗ ਨਹੀਂ ਹਨ, ਭਵੇਂ ਮਨੁੱਖ ਬਿਲਕੁਲ ਨੇੜੇ ਰਹਿੰਦਾ ਗੁਰੂ ਦਰ ਦੇ, ਪਰ ਬਿਨਾਂ ਭਾਗਾਂ ਤੋਂ ਗੁਰੂ ਕੇ ਦਰਸ਼ਨ ਨਹੀਂ ਕਰ ਸਕਦਾ। ਤੀਸਰਾ, ਸਤਿਗੁਰੂ ਜੀ ਨੇ ਉਸ ਨੂੰ ਵੀ ਵਡਭਾਗੀ ਕਿਹਾ ਜਿਹੜੇ ਵਾਹਿਗੁਰੂ ਦੇ ਗੁਣ ਗਾਉਂਦੇ ਹਨ। ਆਪਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਹਾਂ, ਸੁਣਦੇ ਹਾਂ, ਸਤਿਗੁਰੂ ਸਾਹਿਬ ਜੀ ਬਾਣੀ 'ਚ ਕਹਿੰਦੇ ਨੇ ਵਡਭਾਗੀ ਤੇ ਜਨ ਜਗ ਮਾਹੇ ਜੋ ਰਾਮ ਨਾਮ ਸਦਾ ਗੁਣ ਗਾਹੇ। ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਉਹ ਵੀ ਵਡਭਾਗੀ ਨੇ ਸੰਸਾਰ ਦੇ ਅੰਦਰ। ਵਾਹਿਗੁਰੂ ਦੇ ਗੁਣ ਗਾਉਣ ਵਾਲਿਆਂ ਨੂੰ ਵੀ ਸਤਿਗੁਰੂ ਸਾਹਿਬ ਜੀ ਨੇ ਵਡਭਾਗੀ ਦੱਸਿਆ ਹੈ। ਅਤੇ ਚੌਥੇ, ਸਤਿਗੁਰੂ ਸਾਹਿਬ ਜੀ ਬਾਣੀ 'ਚ ਫਿਰ ਇੱਕ ਥਾਂ ਕਹਿੰਦੇ ਹਨ, ਧੰਨ ਧੰਨ ਭਾਗ ਤਿੰਨਾਂ ਭਗਤ ਜਨਾ ਜੋ ਹਰਨਾਮਾ ਹਰ ਮੁੱਖ ਕਹਿਤੇ ਆ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਪਿਆਰੇ ਜਿਹੜੇ ਭਗਤ ਨੇ, ਭਗਤੀ ਕਰਨ ਵਾਲੇ ਜਿਹੜੇ ਮੁੱਖੋਂ ਵਾਹਿਗੁਰੂ ਦਾ ਨਾਮ ਲੈਂਦੇ ਨੇ, ਉਹਨਾਂ ਦੇ ਵੀ ਭਾਗ ਧੰਨਤਾ ਯੋਗ ਹਨ। ਅੱਗੇ ਹਜ਼ੂਰ ਕਹਿੰਦੇ ਨੇ ਧੰਨ ਧੰਨ ਭਾਗ ਤਿੰਨਾਂ ਸੰਤ ਜਨਾ ਜੋ ਹਰ ਜਸ ਸਰਾਵਣੀ ਸੁਣਦੇ ਹਾਂ, ਜਿਹੜੇ ਕੰਨਾਂ ਦੁਆਰਾ ਵਾਹਿਗੁਰੂ ਦਾ ਨਾਮ ਸੁਣਦੇ ਨੇ, ਵਾਹਿਗੁਰੂ ਦੀ ਸਿਫਤ ਸ਼ਲਾਘਾ ਸੁਣਦੇ ਨੇ, ਵਾਹਿਗੁਰੂ ਦੇ ਪਿਆਰੇ, ਉਹਨਾਂ ਦੇ ਵੀ ਭਾਗ ਧੰਨਤਾ ਯੋਗ ਨੇ, ਉਹਨਾਂ ਦੇ ਵੀ ਉੱਤਮ ਭਾਗ ਹਨ। ਜਿੱਥੇ ਆਪ ਸੰਗਤ ਗੁਰੂ ਕੀ ਕਰਕੇ ਵਡਭਾਗੀ ਹੋ, ਸਾਧ ਸੰਗਤ ਵਿੱਚ ਜੁੜ ਕੇ ਵਡਭਾਗੀ ਹੋ, ਉੱਥੇ ਗੁਰੂ ਕੀ ਹਜ਼ੂਰੀ ਦੇ ਅੰਦਰ ਕਥਾ ਕੀਰਤਨ ਕੰਨਾਂ ਨਾਲ ਸੁਣਨ ਕਰਕੇ ਵੀ ਆਪ ਵਡਭਾਗੀ ਹੋ। ਧੰਨ ਧੰਨ ਭਾਗ ਤਿੰਨਾਂ ਸੰਤ ਜਣਾ ਜੋ ਹਰ ਜਾ ਸ੍ਰਵਣੀ ਸੁਣਦੇ ਆ। ਧੰਨ ਧੰਨ ਭਾਗ ਤਿੰਨਾਂ ਸਾਧ ਜਣਾ ਹਰ ਕੀਰਤਨ ਗਾਏ ਗੁਣੀ ਜਨ ਬਣਦੇ ਆ, ਜਿਹੜੇ ਹਰ ਜਸ ਕਰਦੇ ਨੇ, ਹਰੀ ਦੀ ਸਿਫਤ ਸ਼ਲਾਘਾ ਕਰਦੇ ਨੇ, ਪਰਮੇਸ਼ੁਰ ਦੇ ਪਿਆਰੇ ਗੁਰੂ ਕੇ ਕੀਰਤਨੀਏ ਹਰੀ ਜਸ ਕਰਦੇ ਹਨ, ਉਹ ਵੀ ਧੰਨਤਾ ਯੋਗ ਨੇ, ਉਹਨਾਂ ਦੇ ਵੀ ਧੰਨ ਭਾਗ ਹਨ। ਗੁਰੂ ਮਹਾਰਾਜ ਕਹਿੰਦੇ ਧੰਨ ਧੰਨ ਭਾਗ ਤਿੰਨਾਂ ਸਾਧ ਜਣਾ ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ। ਧੰਨ ਧੰਨ ਭਾਗ ਤਿੰਨਾਂ ਗੁਰਮੁਖਾਂ ਜੋ ਗੁਰਸਿੱਖ ਲੈ ਮਨ ਜਿੰਤਿਆ, ਉਹਨਾਂ ਦੇ ਭਾਗ ਵੀ ਧੰਨਤਾ ਯੋਗ ਨੇ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਜੀਵਨ ਵਿੱਚ ਅਪਣਾ ਕੇ ਧਾਰਨ ਕਰਕੇ ਆਪਣੇ ਮਨ ਨੂੰ ਜਿੱਤ ਲੈਣਾ ਕੀਤਾ ਹੈ। ਪਰ ਅੱਗੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰਦਿਆਂ ਫਰਮਾਉਂਦੇ ਨੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜਤਿਆ, ਜਿਹੜੇ ਆਪ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਆ ਕੇ ਗੁਰੂ ਦਰ ਦੇ ਉੱਤੇ ਢਹਿ ਪੈਂਦੇ ਹੋ, ਸਤਿਗੁਰੂ ਪਾਤਸ਼ਾਹ ਦੇ ਅੱਗੇ ਭਾਵਨਾ ਨਾਲ ਮਸਤਕ ਟੇਕਦੇ ਹੋ, ਆਪ ਦੇ ਬਹੁਤ ਵੱਡੇ ਭਾਗ ਹਨ। ਇਸ ਲਈ ਗੁਰਸੰਗਤ ਜੀ, ਆਪ ਗੁਰੂ ਕੀ ਸੰਗਤ ਕਰਕੇ ਲਾਹਾ ਲੈਂਦੇ ਹੋ ਹਰ ਰੋਜ਼। ਬਾਣੀ ਦੇ ਅੰਦਰ ਸੰਗਤ ਕਈ ਤਰ੍ਹਾਂ ਦੀ ਦਰਸਾਈ ਹੈ। ਅਸਲ ਗੁਰੂ ਕੀ ਹਜ਼ੂਰੀ 'ਚ ਜੋ ਇਕੱਠ ਹੈ ਗੁਰੂ ਪਿਆਰਿਆਂ ਦਾ, ਸਤਿਗੁਰੂ ਦੀ ਹਜ਼ੂਰੀ 'ਚ ਉਹ ਗੁਰੂ ਕੀ ਮਹਾਨ ਸੰਗਤ ਹੈ। ਜੈ ਸਤਿਗੁਰ ਤੈ ਸਤਸੰਗਤ ਬਣਾਈ। ਸੰਗਤ ਵਿੱਚ ਬਹੁਤ ਵੱਡਾ ਲਾਭ ਹੁੰਦਾ ਹੈ। ਸੰਗਤ ਕਈ ਪ੍ਰਕਾਰ ਦੀ ਹੈ। ਕਾਸੇ ਦੀ ਵੀ ਕੋਈ ਮਨੁੱਖ ਸੰਗ ਕਰਦਾ ਹੈ, ਉਹਨੂੰ ਉਸੇ ਦੀ ਸੰਗਤ ਕਹੀ ਜਾਊ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਉੱਤਮ ਪੁਰਸ਼ਾਂ ਦੀ ਸੰਗਤ ਅਤੇ ਮਾੜਿਆਂ ਦੀ ਸੰਗਤ ਦਾ ਫਲ ਦਰਸਾਉਂਦਿਆਂ ਹੋਇਆਂ ਤਿੰਨ ਦ੍ਰਿਸ਼ਟਾਂਤ ਦਿੱਤੇ ਹਨ। ਭਾਈ ਗੁਰਦਾਸ ਜੀ ਕਹਿੰਦੇ, ਇੱਕ ਦਿਸ਼ਾ ਦੀ ਐਸੀ ਪਵਨ ਹੈ, ਹਵਾ ਹੈ, ਜਿਸ ਹਵਾ ਦਾ ਸੰਗ ਕਰਕੇ ਮੀਂਹ ਪੈਂਦਾ, ਬੱਦਲ ਵਰਦਾ। ਗਰਮੀ ਦੀ ਮੌਸਮ ਦੇ ਅੰਦਰ ਜਦੋਂ ਔੜ ਲੱਗੀ ਹੁੰਦੀ ਆ, ਫਸਲਾਂ ਪਾਣੀ ਤੋਂ ਬਿਨਾਂ, ਮੀਂਹ ਤੋਂ ਬਿਨਾਂ ਸੁੱਕਦੀਆਂ ਨੇ। ਮੀਂਹ ਪੈਣ ਨਾਲ ਫਸਲ ਹਰਿਆਵਲਤਾ ਵਿੱਚ ਆਉਂਦੀ ਆ, ਸਾਰੇ ਜੀਵ ਜੰਤ ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ ਨੇ, ਕਿਉਂਕਿ ਮੀਂਹ ਪੈਣ ਤੋਂ ਖੁਸ਼ੀ ਹੁੰਦੀ ਆ। ਮੇਰੇ ਸਤਿਗੁਰੂ ਜੀ ਨੇ ਬਾਣੀ ਵਿੱਚ ਬਚਨ ਕਹੇ ਨੇ, ਮੀਂਹ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਮੀਂਹੋਂ ਪਾਇਆ ਪਰਮੇਸ਼ਰ ਪਾਇਆ, ਵਾਹਿਗੁਰੂ ਨੇ ਪਾਇਆ ਹੈ, ਸਾਰੇ ਜੀ ਜੰਤ ਖੁਸ਼ੀ ਹੋ ਜਾਂਦੇ ਨੇ, ਸੁਖ ਸਹਿਤ ਹੋ ਜਾਂਦੇ ਨੇ। ਇੱਕ ਦਿਸ਼ਾ ਦੀ ਉਹ ਵੀ ਹਵਾ, ਭਾਈ ਗੁਰਦਾਸ ਜੀ ਕਹਿੰਦੇ, ਐਸੀ ਉਲਟ ਦਿਸ਼ਾ ਤੋਂ ਵਾਜੂ ਚੱਲਣ ਨਾਲ, ਹਵਾ ਚੱਲਣ ਨਾਲ, ਉਹ ਜੇ ਮੀਂਹ ਪੈਣਾ ਵੀ ਹੁੰਦਾ ਤਾਂ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ, ਮੀਂਹ ਨਹੀਂ ਪੈਣ ਦਿੰਦੀ। ਇੱਕ ਐਸੀ ਚੰਗੀ ਹਵਾ ਜਿਸ ਹਵਾ ਦੇ ਚੱਲਣ ਨਾਲ ਮੀਂਹ ਪੈਂਦਾ, ਇੱਕ ਉਲਟ ਦਿਸ਼ਾ ਤੋਂ ਹਵਾ ਚੱਲਣ ਦੇ ਨਾਲ ਮੀਂਹ ਪੈਣਾ ਬੰਦ ਹੋ ਜਾਂਦਾ, ਮੀਂਹ ਨਹੀਂ ਪੈਂਦਾ। ਇੱਕ ਐਸੀ ਹਵਾ ਹੈ ਸੰਗਤ, ਉਹ ਮਾੜੀ ਹਵਾ ਦੀ ਵੀ ਹੈ, ਸੰਗਤ ਚੰਗੀ ਹਵਾ ਦੀ ਵੀ ਹੈ। ਦੂਸਰਾ ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਨੇ ਦਿੱਤਾ, ਇੱਕ ਐਸਾ ਚੰਗਾ ਪਾਣੀ ਆ, ਚੰਗਾ ਜਲ ਆ, ਜਿਸ ਦੇ ਪੀਣ ਨਾਲ ਸਾਰਿਆਂ ਨੂੰ ਸੁੱਖ ਹੁੰਦਾ, ਸਰੀਰ ਰੋਗ ਰਹਿਤ ਰਹਿੰਦਾ ਹੈ। ਇੱਕ ਐਸਾ ਪਾਣੀ ਆ ਜਿਸ ਪੀਣ ਦੇ ਨਾਲ ਮਨੁੱਖ ਦੇ ਸਰੀਰ ਵਿੱਚ ਰੋਗ ਪੈਦਾ ਹੋ ਜਾਂਦੇ ਨੇ, ਕਿਧਰੇ ਪੇਟ ਵਿੱਚ ਦਰਦ ਹੋਣ ਲੱਗ ਜਾਂਦਾ ਨੇ, ਹੋਰ ਤਰ੍ਹਾਂ ਤਰ੍ਹਾਂ ਦੇ ਰੋਗ ਮਨੁੱਖ ਨੂੰ ਉਪਜਦੇ ਨੇ ਮਾੜਾ ਪਾਣੀ ਪੀਣ ਨਾਲ। ਤੀਸਰਾ ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਨੇ ਦਿੱਤਾ, ਅੱਗ ਦਾ। ਇੱਕ ਐਸੀ ਅੱਗ ਆ ਜਿਹੜੀ ਘਰਾਂ ਦੇ ਅੰਦਰ ਅਸੀਂ ਚੁੱਲ੍ਹਿਆਂ ਦੇ ਵਿੱਚ ਬਾਲ ਕੇ, ਭਾਵੇਂ ਅੱਜ ਕੱਲ੍ਹ ਸਾਧਨ ਹੋਰ ਹਨ, ਪਹਿਲਾਂ ਅੱਗ ਲੱਕੜੀਆਂ ਬਾਲਦੇ ਸੀ, ਅੱਜ ਗੈਂਸੀ ਚੁੱਲ੍ਹੇ ਆ ਗਏ ਹਨ, ਕਿਸੇ ਵੀ ਤਰ੍ਹਾਂ ਦੇ ਹਨ। ਆਖਰ ਉਹ ਅੱਗ ਹੈ ਜਿਹਦੇ ਨਾਲ ਅਸੀਂ ਘਰ ਦੇ ਅੰਦਰ ਭੋਜਨ ਤਰ੍ਹਾਂ ਤਰ੍ਹਾਂ ਦੇ ਸਵਾਦ ਲਈ ਤਿਆਰ ਕਰਦੇ ਹਾਂ ਅਤੇ ਭੋਜਨ ਛੱਕ ਕੇ ਸਾਰੇ ਸੁੱਖ ਪਾਉਂਦੇ ਹਾਂ। ਇੱਕ ਉਲਟ ਅਗਨ ਐਸੀ ਆ ਜੇ ਕਦੇ ਘਰ ਦੇ ਅੰਦਰ ਪ੍ਰਜਵਲਿਤ ਹੋ ਜਾਵੇ ਉਹ ਸਭ ਕਾਸੇ ਨੂੰ ਭਸਮ ਕਰ ਦਿੰਦੀ ਹੈ, ਸਵਾਹ ਕਰ ਦਿੰਦੀ ਆ, ਅੱਗ ਉਹ ਵੀ ਹੈ। ਇਹ ਤਿੰਨ ਤਰ੍ਹਾਂ ਦੇ ਦ੍ਰਿਸ਼ਟਾਂਤ ਦੇ ਕੇ ਅੱਗੇ ਫਿਰ ਉੱਤਮ ਸੰਗਤ ਅਤੇ ਮਾੜੀ ਸੰਗਤ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ। ਭਾਈ ਸਾਹਿਬ ਜੀ ਕਹਿੰਦੇ ਹਨ, ਕਾਹੂ ਦਿਸ਼ਾ ਕੀ ਪਵਨ ਗਵਨ ਕੈ ਬਾਦਰ ਹੈ। ਕਿਸੇ ਦਿਸ਼ਾ ਦੀ ਹਵਾ ਚੱਲਣ ਨਾਲ ਬੱਦਲ ਵੱਧਦਾ, ਮੀਂਹ ਪੈਂਦਾ ਹੈ। ਕਾਹੂ ਦਿਸ਼ਾ ਕੀ ਪਵਨ ਗਵਨ ਕੈ ਬਾਦਰ ਬਿਲਾਤ ਹੈ। ਕਿਸੇ ਤਰਫ ਦੀ ਉਲਟ ਹਵਾ ਚੱਲਣ ਦੇ ਨਾਲ ਬੱਦਲਾਂ ਨੂੰ ਉਡਾ ਕੇ ਉਹ ਹਵਾ ਲੈ ਜਾਂਦੀ ਹੈ। ਕਾਹੂ ਜਲ ਪਾਣ ਕੀਏ ਰਹਿਤ ਅਰੋਗ ਦੇਹੀ। ਕਿਸੇ ਪਾਣੀ ਪੀਣ ਨਾਲ ਜਲ ਛਕਣ ਦੇ ਨਾਲ ਸਰੀਰ ਰੋਗ ਰਹਿਤ ਹੋ ਜਾਂਦਾ ਹੈ। ਕਾਹੂ ਜਲ ਪਾਣ ਕੀਏ ਵਿਆਪੈ ਬ੍ਰਿਥਾ ਬਿਰਲਾਤ ਹੈ। ਮਨੁੱਖ ਬਿਰਲਾਪ ਕਰਦਾ, ਸਰੀਰ ਵਿੱਚ ਪੀੜਾ ਉਪਜਦੀ ਹੈ, ਇੱਕ ਐਸਾ ਪਾਣੀ ਹੈ। ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ। ਕਿਸੇ ਘਰ ਦੀ ਅੱਗ ਹੈ ਜਿਸ ਦੇ ਨਾਲ ਸਾਰੀ ਪਾਕ ਸਾਕ ਰਸੋਈ ਤਿਆਰ ਹੁੰਦੀ ਹੈ, ਚੰਗੇ ਸਵਾਦ ਲਈ ਭੋਜਨ ਤਿਆਰ ਹੁੰਦੇ ਨੇ। ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਕਿਸੇ ਘਰ ਦੀ ਐਸੀ ਅੱਗ ਹੈ ਜਿਹੜੀ ਸਾਰਾ ਕੁਝ ਸਵਾੜ ਕੇ ਸਵਾਹ ਕਰ ਦਿੰਦੀ ਆ। ਅੱਗੇ ਭਾਈ ਸਾਹਿਬ ਜੀ ਕਹਿੰਦੇ ਨੇ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ। ਉੱਤਮ ਪੁਰਖਾਂ ਦੀ ਸੰਗਤ ਕਰਕੇ, ਪ੍ਰਭੂ ਪਿਆਰਿਆਂ ਦੀ ਸੰਗਤ ਕਰਕੇ ਮਨੁੱਖ ਜੀਵਨ ਮੁਕਤ ਪ੍ਰਾਪਤ ਹੋ ਜਾਂਦਾ, ਜੀਵਨ ਸਫਲਾ ਕਰ ਲੈਂਦਾ। ਕਾਹੂ ਕੀ ਸੰਗਤ ਮਿਲ ਜਮ ਪੁਰ ਜਾਤ ਹੈ। ਇੱਕ ਐਸੀ ਮਾੜੀ ਸੰਗਤ ਹੈ, ਉਹਨਾਂ ਮੰਦ ਪੁਰਖਾਂ ਦੀ ਸੰਗਤ ਕਰਨ ਨਾਲ ਮਨੁੱਖ ਜਮਾਂ ਦੇ ਵੱਸ ਵਿੱਚ ਪੈਂਦਾ, ਆਪਣਾ ਜੀਵਨ ਹੀ ਬੇਅਰਥ ਗੁਆ ਲੈਂਦਾ ਹੈ। ਇਸ ਵਾਸਤੇ ਗੁਰਸੰਗਤ ਜੀ, ਸੰਗਤ ਉੱਤਮ ਮਹਾਨ ਹੈ। ਭਾਈ ਸਾਹਿਬ ਜੀ ਨੇ ਹੋਰ ਵੀ ਬੜੇ ਸੋਹਣੇ ਸੁੰਦਰ ਦ੍ਰਿਸ਼ਟਾਂਤ ਦਿੱਤੇ ਹਨ। ਚੰਦਨ ਬਾਸ ਬਨਸ ਪਤ, ਮਿਲ ਚੰਦਨ ਹੋਵੇ ਨਦੀਆਂ ਨਾਲੇ ਬਾਹੜੇ, ਮਿਲ ਗੰਗ ਗੰਗੋਵੇ। ਸਾਧ ਸੰਗਤ ਇਸੇ ਤਰ੍ਹਾਂ ਪਤਤ ਉਦਾਹਰਣ, ਪਾਪਾ ਮਲ ਧੋਵੇ। ਭਾਈ ਗੁਰਦਾਸ ਜੀ ਕਹਿੰਦੇ, ਚੰਦਨ ਦੀ ਸੰਗਤ ਇੱਕ ਕਿੰਨੀ ਉੱਤਮ ਹੈ, ਮਿਲ ਚੰਦਨ ਹੋਵੇ। ਬਾਣੀ ਚ ਵੀ ਹਜ਼ੂਰ ਨੇ ਕਿਹਾ, ਕਬੀਰ ਚੰਦਨ ਕਾ ਵਿਰਵਾ ਭਲਾ, ਬੇੜੇ ਉਹ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦੇ ਵਿੱਚ ਇੱਕ ਖੂਬੀ ਆ, ਚੰਦਨ ਦੇ ਲਾਗਲੇ ਜਿਹੜੇ ਹਨ ਰੁੱਖ, ਉਹ ਵੀ ਕਹਿੰਦੇ ਚੰਦਨ ਦਾ ਰੂਪ ਹੋ ਜਾਂਦੇ ਆ। ਗੁਰਸੰਗਤ ਜੀ, ਚੰਦਨ ਦਾ ਬੂਟਾ ਕੋਈ ਬਹੁਤਾ ਵੱਡਾ ਨਹੀਂ ਮੰਨਿਆ ਰੁੱਖ। ਵਿਦਵਾਨਾਂ ਨੇ 52 ਕੁ ਉਂਗਲਾਂ ਦਾ ਮੰਨਿਆ, ਉਹਦਾ ਜਿਹੜਾ ਆਕਾਰ ਆ ਬਹੁਤ ਛੋਟਾ ਹੀ ਹੁੰਦਾ, ਜੋ 52 ਚੰਦਨ ਮੰਨਿਆ। ਪਰ ਉਹਦੇ 'ਚ ਗੁਣ ਕਿੰਨਾ, ਉਹਦੀ ਖੂਬੀ ਕਿੰਨੀ, ਉਹਦੀ ਸਿਫਤ ਗੁਰਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਨੇ ਕਿੰਨੀ ਕੀਤੀ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਚੰਦਨ ਦੀ ਇੰਨੀ ਸਿਫਤ ਕਿਉਂ ਕੀਤੀ ਆ ਅਤੇ ਹੋਰ ਰੁੱਖਾਂ ਦੀ ਕਿਉਂ ਨਹੀਂ ਕੀਤੀ? ਅਸੀਂ ਫਲਾਂ ਵਾਲੇ ਰੁੱਖਾਂ ਨੂੰ ਸੰਸਾਰ 'ਚ ਜਦੋਂ ਵੇਖਦੇ ਹਾਂ, ਕਿੰਨੇ ਫਲਾਂ ਵਾਲੇ ਰੁੱਖ ਨੇ। ਅੰਬ ਦਾ ਹੁਣ ਫਲ ਕਿੰਨਾ ਚੰਗਾ ਰੁੱਖ, ਕਿੰਨਾ ਸਵਾਦਲਾ। ਹੋਰ ਵੀ ਵੱਖਰੇ ਵੱਖਰੇ ਫਲਾਂ ਵਾਲੇ ਰੁੱਖ ਨੇ, ਕਿੰਨੇ ਕਿੰਨੇ ਵੱਡੇ ਨੇ। ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਛਾਇਆ ਵਾਲੇ ਕਿੰਨੇ, ਬਰੋਟੇ ਆਦਿਕ, ਹੋਰ ਵੀ ਕਈ ਚੰਗੀ ਸੰਘਣੀ ਛਾਇਆ ਵਾਲੇ ਰੁੱਖ ਹਨ ਜਿਹਦੇ ਥੱਲੇ ਮਨੁੱਖ ਗਰਮੀ ਦੇ ਮੌਸਮ ਵਿੱਚ ਸੁੱਖ ਮਾਣਦਾ। ਦੂਸਰੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਫਿਰ ਸੁਗੰਧੀ ਵਾਲੇ, ਖੁਸ਼ਬੂ ਵਾਲੇ, ਫੁੱਲਾਂ ਵਾਲੇ ਵੀ ਪੌਦੇ ਹਨ, ਭਵੇਂ ਆਕਾਰ ਦੇ ਛੋਟੇ ਵੀ ਹਨ ਵੱਡੇ ਵੀ ਹਨ, ਸੋਹਣੇ ਨੇ ਦੇਖਣ ਵਿੱਚ। ਉਹਨਾਂ ਨੂੰ ਨਹੀਂ ਗੁਰਬਾਣੀ 'ਚ ਕਿਸੇ ਨੂੰ ਉੱਤਮ ਕਿਹਾ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਕਿਹਾ ਹੈ ਵੀ ਕਬੀਰ ਚੰਦਨ ਕਾ ਵਿਰਵਾ ਭਲਾ, ਬੇੜੇ ਉਹ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਅਸਲ 'ਚ ਕਾਰਨ ਇਹ ਆ ਗੁਰਸੰਗਤ ਜੀ, ਜਿਹੜਾ ਚੰਦਨ ਆ ਉਹ ਆਪਣਾ ਗੁਣ ਦੂਜਿਆਂ ਨੂੰ ਦਿੰਦਾ, ਦੂਜਿਆਂ ਨੂੰ ਵੰਡਦਾ। ਤੁਸੀਂ ਕਦੇ ਦੇਖਿਓ, ਅੰਬ ਦਾ ਰੁੱਖ ਜਿੰਨਾ ਮਰਜ਼ੀ ਵੱਡਾ ਹੈ, ਅੰਬ ਦਾ ਜਿਹੜਾ ਫਲ ਆ ਨਾ ਉਹ ਹੀ ਪੱਕੇ ਤੋਂ ਮਿੱਠਾ ਹੋਵੇਗਾ, ਬਾਕੀ ਤੁਸੀਂ ਉਸ ਦੇ ਪੱਤੇ ਨੂੰ ਕਦੇ ਚੱਬ ਕੇ ਦੇਖੋ, ਉਹਦੀ ਟਾਹਣੀ ਨੂੰ ਦੇਖੋ, ਉਹਦੇ 'ਚ ਕੋਈ ਮਿਠਿਆਸ ਹੋਵੇਗੀ? ਕਦਾਚਿਤ ਨਹੀਂ। ਸੁਗੰਧੀ ਵਾਲਾ ਗੁਲਾਬ ਦਾ ਫੁੱਲ ਕਿੰਨਾ ਚੰਗਾ, ਸੁਗੰਧੀ ਆ, ਖੁਸ਼ਬੂ ਆ, ਪਰ ਕਦੇ ਉਸ ਦੇ ਪੱਤੇ ਨੂੰ,
ਉਹਦੀ ਟਾਹਣੀ ਨੂੰ ਸੁੰਘ ਕੇ ਕਦੇ ਦੇਖਿਓ, ਉਹਦੇ ਚ ਖੁਸ਼ਬੂ ਹੋਵੇਗੀ। ਕਦਾਚਿਤ ਨਹੀਂ ਉਹ ਫੁੱਲ ਉਸਨੂੰ ਆਪਣੀ ਜੜ ਨੂੰ ਆਪਣੇ ਪੌਦੇ ਨੂੰ ਵੀ ਨਹੀਂ ਦਿੰਦਾ ਹੈ ਸੁਗੰਧੀ, ਫੁੱਲ ਆਪਣੇ ਆਪ ਵਿੱਚ ਹੀ ਉਹ ਸੁਗੰਧੀ ਰੱਖਦਾ ਹੈ। ਤੇ ਲਾਗਲਿਆਂ ਨੂੰ ਉਹਨੇ ਸੁਗੰਧਤ ਕੀ ਬਣਾਉਣਾ? ਚੰਦਨ ਵਿੱਚ ਇਹ ਗੁਣ ਆ, ਜੇ ਚੰਦਨ ਆਪ ਸੁਗੰਧਤ ਹੈ ਤੇ ਉਹ ਸਾਰੇ ਵਿੱਚ ਸੁਗੰਧੀ ਹੈ। ਇਹ ਨਹੀਂ ਵੀ ਕਿਸੇ ਇੱਕ ਟਾਹਣੀ ਜਾਂ ਕਿਸੇ ਇੱਕ ਪੱਤੇ ਚ, ਨਹੀਂ, ਚੰਦਨ ਸਾਰਾ ਹੀ ਚੰਦਨ ਰੂਪ ਹੈ, ਸੁਗੰਧਤ ਹੈ। ਪਰ ਜੋ ਉਹਦੇ ਲਾਗੇ ਹੈ ਉਹਨਾਂ ਨੂੰ ਵੀ, ਸਾਰਿਆਂ ਨੂੰ ਆਪਣਾ ਗੁਣ ਦੇ ਕੇ ਉਹ ਚੰਦਨ ਆਪਣਾ ਰੂਪ ਬਣਾ ਲੈਂਦਾ। ਉਹ ਭਾਵੇਂ ਕੋਲੇ ਢਾਕ ਹੈ, ਭਾਵੇਂ ਬਲਾਹ ਹੈ, ਸਿਸਰੇ ਦੇ ਬੂਟੇ ਹਨ, ਭਾਵੇਂ ਹੋਰ ਹੈ। ਹਾਂ, ਇੱਕ ਐਸਾ ਵੀ ਦੱਸਿਆ ਵੀ ਕਹਿੰਦੇ ਬਾਂਸ ਸੁਗੰਧ ਨਾ ਹੋਏ, ਬਾਣੀ ਚ ਕਿਹਾ ਚੰਦਨ ਕੇ ਨਿਕਟੇ ਵਸੈ ਬਾਂਸ ਸੁਗੰਧ ਨਾ ਹੋਏ। ਇੱਕ ਬਾਂਸ ਹੈ ਜਿਹੜਾ ਚੰਦਨ ਦੀ ਸੰਗਤ ਕਰਕੇ ਲਾਭ ਨਹੀਂ ਲੈ ਸਕਦਾ। ਉਹਦੇ ਚ ਵਿਦਵਾਨਾਂ ਨੇ ਕੁਝ ਔਗਣ ਦਰਸਾਏ ਨੇ। ਬਾਂਸ ਕਹਿੰਦੇ ਅੰਦਰੋਂ ਥੋਥਾ ਹੁੰਦਾ, ਬਾਂਸ ਵਿੱਚ ਗੰਢਾਂ ਹੁੰਦੀਆਂ, ਬਾਂਸ ਵਿੱਚ ਸਿਲਤਾਂ ਹੁੰਦੀਆਂ, ਬਾਂਸ ਕੁਲ ਘਾਤੀ ਆ, ਬਾਂਸ ਨੂੰ ਉੱਚੇ ਪਣੇ ਦਾ ਮਾਣ ਆ। ਇਹ ਬਾਂਸ ਵਿੱਚ ਵਿਦਵਾਨਾਂ ਨੇ ਕੁਝ ਔਗਣ ਦੱਸੇ ਨੇ। ਇਸੇ ਤਰ੍ਹਾਂ ਗੁਰੂ ਪਿਆਰੇ ਸਤਿਗੁਰੂ ਸਾਹਿਬ ਜੀ ਚੰਦਨ ਰੂਪ ਨੇ। ਗੁਰੂ ਕੀ ਸੰਗਤ, ਗੁਰੂ ਪਿਆਰਿਆਂ ਦੀ ਸੰਗਤ ਵੀ ਦੂਜਿਆਂ ਨੂੰ ਆਪਣਾ ਰੂਪ ਬਣਾਉਂਦੀ ਆ। ਪਰ ਇੱਕ ਐਸੇ ਬਾਂਸ ਵਰਗੇ ਮਨੁੱਖ ਵੀ ਹਨ ਜਿਹੜੇ ਕੁਝ ਲਾਹਾ ਨਹੀਂ ਲੈ ਸਕਦੇ। ਉਹ ਕਿਹੜੇ ਨੇ? ਜਿਹੜੇ ਅੰਦਰੋਂ ਥੋਥੇ ਨੇ। ਉਹਨਾਂ ਲਈ ਬਾਣੀ 'ਚ ਸਤਿਗੁਰੂ ਜੀ ਨੇ ਕਹਿ ਦਿੱਤਾ, ਭਗਤਾਂ ਦੀ ਰਸਨਾ ਦੁਆਰਾ, ਕਬੀਰ ਸੱਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ ਜੋ ਬਾਂਸ ਵਜਾਈਐ ਫੂਕ। ਜਿਵੇਂ ਬਾਂਸ ਵਿੱਚ ਮਾਰੀ ਹੋਈ ਫੂਕ ਦੂਜੇ ਪਾਸੇ ਨਿਕਲ ਜਾਵੇਗੀ ਥੋਥੀ ਪੋਰੀ ਵਿੱਚ, ਇਸੇ ਤਰ੍ਹਾਂ ਜਿਹੜਾ ਐਸਾ ਅੰਧਾ ਮਨੁੱਖ ਹੈ ਉਹਨੂੰ ਗੁਰੂ ਕੀ ਸੰਗਤ ਵਿੱਚ ਆ ਕੇ ਉਹ ਲਾਹਾ ਨਹੀਂ ਲੈ ਸਕਦੇ, ਉਹ ਸੁਣ ਕੇ ਜੀਵਨ ਵਿੱਚ ਧਾਰਨ ਨਹੀਂ ਕਰਦੇ ਗੁਰੂ ਦੀ ਸਿੱਖਿਆ। ਦੂਸਰੇ ਜਿਹੜੇ ਜਿਹਦੇ ਵਿੱਚ ਔਗਣ ਹੈ, ਈਰਖਾ ਦੀਆਂ ਸਿਲਤਾਂ ਜਿਹਦੇ ਵਿੱਚ ਹਨ, ਈਰਖਾ ਦੀ ਅੱਗ ਵਿੱਚ ਸੜੀ ਜਾਣਾ, ਦੂਜੇ ਨਾਲ ਈਰਖਾ ਕਰਨੀ, ਉਹ ਵੀ ਲਾਭ ਨਹੀਂ ਲੈ ਸਕਦੇ। ਫਿਰ ਜਿਹੜੇ ਇਸ ਤਰ੍ਹਾਂ ਉੱਚੇ ਨੀਵੇਂ ਜਾਤੀ ਫਣੇ ਦੀਆਂ, ਜਿਨ੍ਹਾਂ ਵਿੱਚ ਵਰਨਾ ਸ਼ਰਮਾਂ ਦੀਆਂ ਗੰਢਾਂ ਧਾਰੀਆਂ, ਉਹ ਵੀ ਲਾਭ ਨਹੀਂ ਲੈ ਸਕਦੇ। ਉੱਚੀ ਜਾਤੀ ਦਾ ਮਾਣ ਕਰਨ ਵਾਲੇ ਵੀ ਮਨੁੱਖ ਲਾਭ ਨਹੀਂ ਲੈ ਸਕਦੇ। ਇਸ ਲਈ ਗੁਰੂ ਕੀ ਸੰਗਤ, ਗੁਰਸੰਗਤ ਜੀ ਇੱਕ ਮਹਾਨ ਹੈ। ਚੰਦਨ ਦੇ ਪੌਦੇ ਨੂੰ ਇਸ ਲਈ ਸਤਿਗੁਰੂ ਨੇ ਬਾਣੀ ਵਿੱਚ ਉੱਤਮ ਕਹਿ ਦਿੱਤਾ, ਕਬੀਰ ਚੰਦਨ ਕਾ ਬਿਰਵਾ ਭਲਾ ਵੇੜਿਓ ਢਾਕ ਪਲਾਸ, ਓਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਬਾਣੀ 'ਚ ਸਿਫਤ ਕੀਤੀ ਆ, ਉੱਤਮ ਸੰਗਤ ਦੀ ਮਹਿਮਾ ਵਰਣਨ ਕੀਤੀ ਆ, ਉੱਥੇ ਭਾਈ ਗੁਰਦਾਸ ਜੀ ਕਹਿੰਦੇ, ਚੰਦਨ ਬਾਂਸ ਬਨਸਪਤ ਮਿਲ ਚੰਦਨ ਹੋਵੇ, ਨਦੀਆਂ ਨਾਲੇ ਬਾਹੜੇ ਮਿਲ ਗੰਗ ਗੰਗੋਵੇ। ਭਾਵੇਂ ਛੋਟੇ ਛੋਟੇ ਨਦੀਆਂ ਨਾਲੇ ਨੇ, ਬਹਿਣ ਬਹਿੰਦੇ ਨੇ ਪਾਣੀ ਦੇ, ਪਰ ਜਦੋਂ ਵੱਡੀ ਗੰਗਾ ਦੇ ਵਿੱਚ ਮਿਲ ਜਾਂਦੇ ਨੇ ਉਹਦਾ ਰੂਪ ਹੀ ਹੋ ਜਾਂਦੇ ਨੇ। ਜਿਉਂ ਨਦੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਮਿਲਤ ਪਵਿੱਤਰ ਪਾਵਨ ਹੋ ਜਾਵੇ। ਬਾਣੀ ਵਿੱਚ ਸਤਿਗੁਰੂ ਜੀ ਨੇ ਫਰਮਾਇਆ ਉਹ ਮਿਲ ਕੇ ਉਹਦਾ ਰੂਪ ਹੀ ਹੋ ਜਾਂਦੇ ਨੇ, ਉਹ ਪਵਿੱਤਰ ਹੋ ਜਾਂਦੇ ਹਨ। ਇਸੇ ਤਰ੍ਹਾਂ ਪਤਤ ਉਦਾਹਰਣ ਸਾਧ ਸੰਗ ਪਾਪਾਂ ਮਲ ਧੋਵੈ, ਜਿਹੜੀ ਗੁਰੂ ਕੀ ਸੰਗਤ ਹੈ ਉਹ ਪਾਪੀਆਂ ਨੂੰ ਤਾਰਨ ਵਾਲੀ ਹੈ, ਉੱਤਮ ਹੈ। ਜਹੀ ਜੀ ਕੋਈ ਸੰਗਤ ਕਰੂਗਾ ਉਹ ਸੰਗਤ ਦਾ ਫਲ ਮਿਲੂਗਾ। ਆਪ ਬਹੁਤ ਵਡਭਾਗੀ ਹੋ, ਗੁਰੂ ਕੀ ਸੰਗਤ ਕਰਕੇ ਲਾਹਾ ਲੈਂਦੇ ਹੋ। ਭਾਈ ਸਾਹਿਬ ਡਾਕਟਰ ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਚਮਤਕਾਰ ਵਿੱਚ ਇੱਕ ਥਾਂ ਜ਼ਿਕਰ ਕੀਤਾ ਹੈ, ਇੱਕ ਸ਼ਹਿਰ ਦੇ ਵਿੱਚ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੂੰ ਤਾਰਨ ਵਾਸਤੇ ਗਏ ਨੇ। ਸਮਰੱਥ ਗੁਰੂ ਕਲਯੁਗੇ ਜੀਆਂ ਨੂੰ ਤਾਰਨ ਲਈ ਹੀ ਸੰਸਾਰ ਵਿੱਚ ਆਏ ਸਨ। ਕੁਝ ਦਿਨ ਸਤਿਗੁਰੂ ਸਾਹਿਬ ਜੀ ਜੀਆਂ ਨੂੰ ਤਾਰਦੇ ਰਹੇ, ਬੇਅੰਤ ਜੀ ਗੁਰੂ ਕੀ ਸੰਗਤ ਕਰਕੇ ਲਾਹਾ ਲੈਂਦੇ ਸਨ। ਹੁਣ ਜਦ ਪਤਾ ਚੱਲ ਜਾਵੇ ਵੀ ਫਲਾਨੇ ਥਾਂ ਸਤਿਗੁਰੂ ਜੀ ਆਏ ਨੇ, ਤਾਂ ਫਿਰ ਦੂਰੋਂ ਦੁਰਾਡਿਓਂ ਜਿੱਥੋਂ ਜਿੱਥੋਂ ਪਤਾ ਲੱਗਦਾ ਸੰਗਤਾਂ ਲਾਹਾ ਲੈਣ ਵਾਸਤੇ ਜਾਂਦੀਆਂ ਹਨ। ਜਿਸ ਤਰ੍ਹਾਂ ਹੁਣ ਜਿਸ ਵੀ ਇੱਥੇ ਅਸਥਾਨ ਦੇ ਉੱਤੇ ਪਤਾ ਲੱਗਦਾ ਵੀ ਫਲਾਨੇ ਮਹਾਂਪੁਰਖ ਜਾਂ ਕੋਈ ਗੁਰਮੁਖ ਆਏ ਨੇ ਗੁਰੂ ਕੇ ਪਿਆਰੇ, ਸੰਗਤਾਂ ਉੱਥੇ ਗੁਰਮਤ ਵਿਚਾਰਾਂ ਸੁਣਨ ਵਾਸਤੇ ਜਾਂਦੀਆਂ ਦੂਰੋਂ ਦੂਰੋਂ। ਜਿੱਥੇ ਹੁਣ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ, ਜਿੱਥੇ ਜਿੱਥੇ ਪਤਾ ਲੱਗਦਾ ਦੂਰੋਂ ਆਉਂਦੇ ਗੁਰਸਿੱਖ ਚੱਲ ਕੇ। ਇੱਕ ਜਿੱਥੇ ਹਜ਼ੂਰ ਠਹਿਰੇ ਸਨ ਉੱਥੋਂ ਦੂਰੋਂ ਇੱਕ ਮਹੱਲੇ ਦੇ ਵਿੱਚੋਂ ਦੋ ਜੀ ਇਕੱਠੇ ਚੱਲਦੇ ਸਨ। ਦੋਵਾਂ ਦੇ ਵਿੱਚੋਂ ਇੱਕ ਤਾਂ ਸੀਗਾ ਜਿਹੜਾ ਗੁਰੂ ਕੀ ਸੰਗਤ ਕਰਨ ਵਾਸਤੇ ਜਾਂਦਾ ਸੀ ਲਾਹਾ ਲੈਣ ਵਾਸਤੇ, ਇੱਕ ਮੰਦ ਕਰਮੀ ਮਨੁੱਖ ਸੀ ਜਿਹੜਾ ਵਿਵਚਾਰ ਭੋਗਣ ਲਈ ਕਦੇ ਬੇਸਬਾ ਦੇ ਦੁਆਰੇ ਤੇ ਕਹਿੰਦੇ ਜਾਂਦਾ ਸੀ, ਜਾਂਦਾ ਉਸ ਹਿਮਾਲੇ ਦੇ ਵਿੱਚੋਂ ਸੀ। ਰਸਤੇ ਚ ਤੁਰਦਿਆਂ ਉਹ ਇਕੱਠੇ ਹੋ ਜਾਇਆ ਕਰਦੇ ਸਨ, ਇੱਕ ਦੋ ਦਿਨ ਇਸ ਤਰ੍ਹਾਂ ਜਾਂਦੇ ਰਹੇ। ਪਰ ਇੱਕ ਦਿਨ ਜਦੋਂ ਇਕੱਠੇ ਉਹ ਮਿਲੇ, ਪੁੱਛਿਆ ਵੀ ਕਿੱਥੇ ਜਾ ਰਹੇ, ਆਪਸ ਵਿੱਚ ਦੱਸਿਆ ਫਲਾਣੇ ਥਾਂ। ਗੁਰੂ ਕੇ ਪਿਆਰੇ ਗੁਰਮੁਖ ਗੁਰਸਿੱਖ ਜੋ ਗੁਰੂ ਦੀ ਸੰਗਤ ਕਰਨ ਚੱਲਿਆ ਸੀ, ਉਹਨੇ ਕਿਹਾ ਵੀ ਕੀ ਮਾੜੇ ਪਾਸੇ ਜਾ ਰਿਹਾ, ਆ ਗੁਰੂ ਕੀ ਸੰਗਤ ਕਰਕੇ ਕੁਝ ਲਾਹਾ ਲੈ ਲਾ, ਮਨੁੱਖ ਜਨਮ ਬੜਾ ਉੱਤਮ ਹੈ। ਪਰ ਨਹੀਂ, ਮੰਦਭਾਗੀ ਸੀ, ਜਿਸ ਪਾਸੇ ਉਹ ਜਾਂਦਾ ਸੀ ਉਸੇ ਪਾਸੇ ਜਾਣ ਲਈ ਉਹ ਕਹਿਣ ਲੱਗਿਆ ਮੈਂ ਇੱਧਰ ਜਾਣਾ। ਉਹ ਗੁਰਮੁਖ ਗੁਰਸਿੱਖ ਕਹਿਣ ਲੱਗਾ, ਚੰਗਾ ਜਾਂਦੇ ਆਪਾਂ ਇਕੱਠੇ ਹੁੰਦੇ ਹਾਂ ਅਤੇ ਮੁੜਦਿਆਂ ਵੀ ਅੱਜ ਆਪਾਂ ਇਕੱਠੇ ਹੀ ਚੱਲਾਂਗੇ ਵੀ ਘਰ ਨੂੰ। ਰਸਤੇ 'ਚ ਜਿੱਥੇ ਉਹ ਖੜਿਆਂ ਗੱਲ ਕੀਤੀ ਸੀ, ਕੋਈ ਦਰਖਤ ਸੀ, ਉਹ ਮੱਧ ਕਰਮੀ ਨੂੰ ਗੁਰਸਿੱਖ ਕਹਿਣ ਲੱਗਿਆ, ਜੇ ਤਾਂ ਤੂੰ ਪਹਿਲਾਂ ਮੁੜ ਆਇਆ ਤੂੰ ਇੱਥੇ ਬੈਠ ਕੇ ਮੈਨੂੰ ਉਡੀਕ ਲਈ, ਅਤੇ ਜੇ ਮੈਂ ਪਹਿਲਾਂ ਮੁੜ ਕੇ ਆ ਗਿਆ ਅਤੇ ਤੂੰ ਮੇਰੇ ਇੰਤਜ਼ਾਰ ਕਰੀ, ਆਪਾਂ ਵਾਪਸ ਘਰ ਨੂੰ ਇਕੱਠੇ ਹੀ ਅੱਜ ਪਰਤਾਂਗੇ। ਉਹ ਕਹਿਣ ਲੱਗਿਆ ਵੀ ਠੀਕ। ਕਹਿੰਦੇ ਭਾਈ ਸਾਹਿਬ ਡਾਕਟਰ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ, ਕਹਿੰਦੇ ਚਲੇ ਗਏ ਅੱਡੋ ਅੱਡੀ ਗੁਰਮੁਖ ਗੁਰਸਿੱਖ ਤਾਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੂੰ ਤਾਰਦੇ ਸਨ, ਗੁਰੂ ਕੀ ਸੰਗਤ ਵਿੱਚ ਚਲਿਆ ਗਿਆ। ਜਿਹੜਾ ਮੰਦ ਕਰਮੀ ਮਨੁੱਖ ਸੀ ਜਿੱਥੇ ਹਰ ਰੋਜ਼ ਜਾਂਦਾ ਸੀ ਕੋਈ ਕਰਮ ਭੋਗਣ ਲਈ ਉੱਥੇ ਨੂੰ ਗਿਆ, ਪਰ ਜਦੋਂ ਉਹ ਉੱਥੇ ਗਿਆ ਜੋ ਉੱਥੇ ਉਸ ਬੇਸ਼ਵਾ ਦਾ ਦਰਵਾਜ਼ਾ ਬੰਦ ਸੀ, ਬੂਹਾ ਬੰਦ ਦੇਖ ਕੇ ਵਾਪਸ ਮੁੜਾਇਆ ਅਤੇ ਉਸਨੇ ਸੋਚਿਆ ਵੀ ਬਚਨ ਕੀਤਾ ਸੀ ਉਸ ਨਾਲ, ਚਲੋ ਇੱਥੇ ਕੁਝ ਚਿਰ ਬੈਠ ਜਾਂਦੇ ਹਾਂ। ਉਸੇ ਦਰਖਤ ਦੇ ਥੱਲੇ ਆ ਕੇ ਬੈਠ ਗਿਆ। ਮਨੁੱਖ ਦਾ ਸੁਭਾਅ ਹੈ ਵਿਹਲਾ ਨਹੀਂ ਬਹਿੰਦਾ, ਬੈਠਿਆਂ ਕਹਿੰਦੇ ਮਿੱਟੀ ਦੇ ਉੱਤੇ ਉੱਦਾਂ ਹੀ ਹੱਥ ਜਿਹਾ ਫੇਰਨ ਲੱਗਿਆ, ਥੱਲਿਓਂ ਮਿੱਟੀ ਜੀ ਪੁੱਟਣ ਲੱਗਿਆ ਥੋੜ੍ਹੀ ਜਿਹੀ, ਅਤੇ ਮਿੱਟੀ ਪੁੱਟਦਿਆਂ ਇੱਕ ਉਹਨੂੰ ਮੋਹਰ ਲੱਭੀ, ਉਹ ਮੰਦ ਕਰਮੀ ਮਨੁੱਖ ਨੂੰ ਪਸੰਗੇ ਨੂੰ ਮੋਹਰ ਦੇਖ ਕੇ ਕਹਿੰਦੇ ਬੜਾ ਖੁਸ਼ ਹੋਇਆ, ਮੋਹਰ ਲੱਭੀ ਆ ਵੀ ਸਿਉਣੇ ਦੀ। ਫਿਰ ਜਦੋਂ ਮੋਹਰ ਇੱਕ ਲੱਭ ਗਈ, ਉਹਨੇ ਸੋਚਿਆ ਵੀ ਕੁਝ ਹੋਰ ਬਣਾ ਥੱਲੇ ਹੋਵੇ, ਕਹਿੰਦੇ ਹੋਰ ਪੁੱਟਣ ਲੱਗ ਗਿਆ ਮਿੱਟੀ। ਜਦੋਂ ਦੇਖਿਆ ਥੋੜ੍ਹੀ ਮਿੱਟੀ ਹੋਰ ਥੱਲੋਂ ਪੁੱਟਣਾ ਕੀਤੀ ਤਾਂ ਥੱਲਿਓਂ ਕਹਿੰਦੇ ਇੱਕ ਬਰਤਨ ਨਜ਼ਰ ਆਇਆ, ਸੋਚਿਆ ਵੀ ਖਬਰ ਨਹੀਂ ਇਹ ਵੀ ਮੋਹਰਾਂ ਦਾ ਹੀ ਭਰਿਆ ਵਾ ਹੋਵੇਗਾ। ਜਦੋਂ ਕਹਿੰਦੇ ਉਹ ਬਰਤਨ ਥੱਲਿਓਂ ਕੱਢਿਆ ਉਸਨੇ ਤਾਂ ਉਹਦੇ ਵਿੱਚ ਕੋਲੇ ਭਰੇ ਹੋਏ ਸਨ। ਗੁਰਸੰਗਤ ਜੀ ਦੇਖ ਕੇ ਹੈਰਾਨ ਹੋ ਗਿਆ, ਇਹ ਕੁਝ ਉਸਨੇ ਦੇਖਿਆ ਕੁਸੰਗੀ ਨੇ, ਇੱਕ ਕੋਲਿਆਂ ਦਾ ਭਰਿਆ ਬਰਤਨ ਉਸਨੂੰ ਲੱਭਿਆ, ਇੱਕ ਮੋਹਰ ਉਸਨੂੰ ਲੱਭੀ ਆ। ਇੰਨੇ ਨੂੰ ਕਹਿੰਦੇ ਗੁਰਸਿੱਖ ਵੀ ਗੁਰੂ ਕੀ ਸੰਗਤ ਕਰਕੇ ਹਰ ਰੋਜ਼ ਦੇ ਸਮੇਂ ਮੁਤਾਬਕ ਵਾਪਸ ਆਇਆ। ਗੁਰਸਿੱਖ ਜਦੋਂ ਆ ਰਿਹਾ ਤਾਂ ਥੋੜ੍ਹਾ ਲੰਗੜਾਉਂਦਾ ਆਉਂਦਾ, ਲੰਗ ਮਾਰਦਾ। ਉਹ ਜਿਹੜਾ ਕਸੰਗੀ ਸੀ ਉਸਨੇ ਦੇਖਿਆ ਵੀ ਜਦੋਂ ਗਿਆ ਸੀ ਚੰਗਾ ਭਲਾ ਸੀ, ਇਹ ਹੁਣ ਲੰਗ ਕਿਉਂ ਮਾਰਦਾ ਆਉਂਦਾ। ਆਖਿਰ ਉਸਨੇ ਪੁੱਛ ਲਿਆ ਵੀ ਜਾਂਦਿਆਂ ਬੜਾ ਚੰਗਾ ਸੀ, ਠੀਕ ਸੀ, ਕੀ ਕਾਰਨ ਲੰਘ ਮਾਰਦਾ ਆਉਂਦਾ? ਉਹ ਕਹਿਣ ਲੱਗਿਆ ਵੀ ਆਉਂਦਿਆਂ ਮੇਰੇ ਪੈਰ ਵਿੱਚ ਕੰਡਾ ਸੂਲ ਚੁੱਭ ਗਈ, ਅਤੇ ਇਸ ਕਰਕੇ ਉਹ ਕੱਢ ਤਾਂ ਦਿੱਤੀ ਆ ਪਰ ਉਹਦੇ ਕਰਕੇ ਤਕਲੀਫ ਆ ਤਾਂ ਥੋੜ੍ਹਾ ਲੰਘ ਮਾਰਦਾ। ਅਤੇ ਕਹਿਣ ਲੱਗਿਆ ਤੈਨੂੰ ਕਿੰਨਾ ਕੁ ਚਿਰ ਹੋ ਗਿਆ ਬੈਠੇ ਨੂੰ? ਕਹਿਣ ਲੱਗਿਆ ਮੈਂ ਤਾਂ ਉਸੇ ਵੇਲੇ ਵਾਪਸ ਮੁੜ ਆਇਆ ਸੀ ਜਿੱਥੇ ਗਿਆ ਸੀ, ਬੂਹਾ ਬੰਦ ਸੀ, ਪਰ ਤੇਰੇ ਤਾਂ ਦੇਖ ਕੰਡਾ ਵੱਜਿਆ, ਤੂੰ ਗੁਰੂ ਕੀ ਸੰਗਤ ਕਰਕੇ ਆਇਆ, ਮੈਨੂੰ ਤਾਂ ਇੱਕ ਸਿਉਣੇ ਦੀ ਮੋਹਰ ਲੱਭੀ ਆ। ਇਕੱਲੀ ਮੋਹਰ ਹੀ ਨਹੀਂ, ਪਰ ਕਹਿੰਦਾ ਇੱਕ ਕੋਲਿਆਂ ਦਾ ਭਰਿਆ ਹੋਇਆ ਬਰਤਨ ਵੀ ਲੱਭਿਆ ਜਿਹਦੇ 'ਚ ਕਾਲਖ ਨਾਲ ਕੋਲੇ ਇਕੱਲੇ ਕਾਲਖ ਦੇ ਭਰੇ ਹੋਏ ਹਨ। ਪਰ ਇਹ ਸਮਝ ਨਹੀਂ ਆਈ, ਕਹਿੰਦਾ ਵੀ ਇਹ ਕਾਲਖ ਕਿਉਂ ਲੱਭੀ ਆ, ਕੋਲੇ ਕਿਉਂ ਲੱਭੇ ਨੇ ਅਤੇ ਮੋਹਰ ਕਿਉਂ ਲੱਭੀ ਆ? ਉਹ ਗੁਰਸਿੱਖ ਕਹਿਣ ਲੱਗਿਆ ਵੀ ਚੱਲ ਇਹਦਾ ਕਾਰਨ ਸਮਰੱਥ ਗੁਰੂ ਦੱਸ ਸਕਦੇ ਨੇ, ਚੱਲ ਤੈਨੂੰ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਲੈ ਚੱਲਾਂ, ਆਪਾਂ ਇਸ ਦਾ ਉੱਤਰ ਸਤਿਗੁਰੂ ਜੀ ਦੇ ਪਾਸੋਂ ਪੁੱਛਾਂਗੇ, ਸਤਿਗੁਰੂ ਸਮਰੱਥ ਨੇ ਜ਼ਰੂਰ ਤਸੱਲੀ ਕਰਾਵਣਗੇ। ਗੁਰਸੰਗਤ ਜੀ ਮੈਂ ਵਿਸਥਾਰ 'ਚ ਨਾ ਜਾਵਾਂ, ਨੀਅਤ ਸਮਾਂ ਹੋ ਆਇਆ। ਪਰਮ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਪੁੱਜੇ ਨੇ, ਉਹਨਾਂ ਦੇ ਪਾਸੋਂ ਆਪਾਂ ਗੁਰਮਤ ਵਿਚਾਰਾਂ ਸੁਣ ਕੇ ਲਾਹਾ ਲੈਣੇ ਆ। ਕਹਿੰਦੇ ਸਤਿਗੁਰੂ ਦੀ ਹਜ਼ੂਰੀ 'ਚ ਦੋਵੇਂ ਪੁੱਜ ਗਏ, ਸਤਿਗੁਰੂ ਦੇ ਦਰਸ਼ਨ ਕੀਤੇ, ਗੁਰੂ ਮਹਾਰਾਜ ਦੇ ਦਰਸ਼ਨ ਹੀ ਦੁਰਲੱਭ ਨੇ, ਅਤੇ ਸਤਿਗੁਰੂ ਦਾ ਮਿਲਾਪ ਵੱਡਿਆਂ ਭਾਗਾਂ ਕਰਕੇ ਤਨ ਮਨ ਹੋਏ ਨਿਹਾਲ, ਜਾਂ ਗੁਰਦੇਖਾਂ ਸਾਹਮਣੇ। ਆਖਰ ਮਸਤਕ ਟੇਕਿਆ, ਗੁਰਸਿੱਖ ਨੇ ਬੇਨਤੀ ਕੀਤੀ, ਮਹਾਰਾਜ ਸਾਰੀ ਵਿਥਿਆ ਸੁਣਾਈ ਵੀ ਹਰ ਰੋਜ਼ ਇਉਂ ਆਉਂਦੇ ਸੀ, ਅੱਜ ਆਹ ਵਚਨ ਕੀਤਾ ਸੀ, ਪਰ ਮੇਰੇ ਤਾਂ ਜਾਂਦਿਆਂ ਕੰਡਾ ਪੈਰ ਵਿੱਚ ਚੁਭਿਆ, ਇਹਨੇ ਮੈਨੂੰ ਇਹ ਪੁੱਛਿਆ, ਅਤੇ ਪਰ ਸਤਿਗੁਰੂ ਪਾਤਸ਼ਾਹ ਇਹਨੂੰ ਇੱਕ ਮੋਹਰ ਲੱਭੀ ਅਤੇ ਇੱਕ ਕਾਲਖ ਨਾਲ ਕੋਲਿਆਂ ਨਾਲ ਭਰਿਆ ਇੱਕ ਬਰਤਨ ਲੱਭਿਆ, ਇਹਦਾ ਕੀ ਕਾਰਨ ਹੈ? ਸਮਰੱਥ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਗੁਰਮੁਖ ਗੁਰਸਿੱਖਾ, ਤੇਰਾ ਕੋਈ ਪੂਰਬਲਾ ਕਰਮ ਸੀ ਤਾਂ ਸੂਲੀ ਦੇ ਉੱਤੇ ਚੜ੍ਹਨਾ ਸੀ, ਤੂੰ ਗੁਰੂ ਕੀ ਸੰਗਤ ਕੀਤੀ ਆ, ਸੰਗਤ ਕਰਨ ਕਰਕੇ ਭਾਈ ਤੇਰੀ ਜਿਹੜੀ ਉਹ ਸੂਲੀ ਦਾ ਦੁੱਖ ਸੀ ਨਾ, ਉਹ ਸੂਲ ਦੇ ਰੂਪ ਵਿੱਚ ਕੱਟ ਦਿੱਤਾ ਹੈ। ਇਹ ਭਾਈ ਜਿਹੜਾ ਹੈ ਕੁਸੰਗੀ, ਇਹ ਕੁਸੰਗਤ ਵੱਲ ਜਾਂਦਾ, ਮਾੜੇ ਕਰਮ ਕਰਦਾ, ਇਹਦੇ ਜਿਹੜੇ ਕੋਈ ਚੰਗੇ ਕਰਮ ਸਨ ਉਹ ਸੜ ਕੇ ਸਾਰੇ ਕੋਲੇ ਬਣ ਗਏ ਨੇ, ਪਰ ਤੇਰੀ ਸੰਗਤ ਜਿਹੜੀ ਕੀਤੀ ਹੈ ਇੱਕ ਐਸਾ ਕਰਮ ਤੂੰ ਗੁਰੂ ਵੱਲ ਪ੍ਰੇਰਿਆ ਸੀ, ਲੈ ਵੀ ਆਇਆ, ਉਹ ਇਹਦਾ ਇੱਕ ਕਰਮ ਹੀ ਉੱਤਮ ਮੋਹਰ ਬਲ ਕੇ ਇਹਨੂੰ ਮਿਲਿਆ ਹੈ, ਉਹ ਮੋਹਰ ਦੇ ਰੂਪ ਵਿੱਚ ਇਹਨੂੰ ਪ੍ਰਾਪਤ ਹੋਇਆ। ਨਹੀਂ ਤਾਂ ਮਾੜੀ ਕਰਮ ਸੰਗਤ ਕਰਨ ਨਾਲ, ਮਾੜਾ ਕੁਸੰਗ ਜਦੋਂ ਮਨੁੱਖ ਕਰਦਾ, ਉਹਦੇ ਸਾਰੇ ਚੰਗੇ ਕਰਮ ਖਤਮ ਹੋ ਜਾਂਦੇ ਨੇ। ਉੱਤਮ ਕਰਮ ਕਰਕੇ ਹੀ ਜੀਵ ਤਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਬੜ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਏ, ਪਰ ਭਾਗਾਂ ਵਾਲੇ ਹੀ ਲਾਹਾ ਲੈਂਦੇ ਨੇ ਮਹਾਰਾਜ, ਕਹਿੰਦੇ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਗੁਰਸੰਗਤ ਜੀ ਜੋ ਗੁਰੂ ਕੇ ਬਚਨ ਸੁਣੇ ਨੇ ਹਿਰਦੇ ਚ ਥਾਂ ਦਈਏ, ਸਤਿਗੁਰ ਕਿਰਪਾ ਕਰਨਗੇ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਜਿਸ ਤਰ੍ਹਾਂ ਸਤਿਗੁਰੂ ਆਉਣ ਵਾਲੇ ਦਿਨਾਂ ਦੇ ਅੰਦਰ ਕਿਰਪਾ ਕਰਨਗੇ, ਉਸ ਤਰ੍ਹਾਂ ਆਪਾਂ ਗੁਰੂ ਕੀ ਹਜ਼ੂਰੀ ਦੇ ਅੰਦਰ ਗੁਰਮਤ ਵਿਚਾਰਾਂ ਸੁਣ ਕੇ ਲਾਹੇ ਲੈਣੇ ਹਨ। ਆਓ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਜੋ ਹੁਣੇ ਹੀ ਇਹ ਇੰਡੀਆ ਤੋਂ ਚੱਲ ਕੇ ਆਏ ਨੇ, ਆਪ ਸੰਗਤਾਂ ਨੂੰ ਗੁਰਬਾਣੀ ਨਾਲ, ਗੁਰ ਸ਼ਬਦ ਨਾਲ ਜੋੜਨਗੇ। ਗੁਰਮਤ ਵਿਚਾਰਾਂ ਸੁਣ ਕੇ ਲਾਹ ਲਈਏ। ਸਮੁੱਚੀਆਂ ਸੰਗਤਾਂ ਦਾ, ਗੁਰੂ ਪਾਤਸ਼ਾਹ ਦਾ, ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।